ಸತನಾಮು ಶ್ರೀ ವಾಹಿಗುರು ಸಾಹಿಬ್ ಜೀ ಟೋಡೀ ಮೊಹಲ್ಲಾ ಪಂಜವಾ ಸಾಧ ಸಂಗ ಹರ ಹರ ನಾಮ ಚಿತಾರಾ ಸಹಜ ಆನಂದ ಹೋವ ದಿನ ರಾತಿ ಅಂಕುರ ಪಲೋ ಹಮಾರಾ ಸಾಧ ಸಂಗ ಹರ ಹರ ನಾಮ ಚಿತಾರಾ ಸಹಜ ಆನಂದ ಹೋವ ದಿನ ರಾತಿ ಅಂಕುರ ಪಲೋ ಹಮಾರಾ ರಹಾಓ ಗೋರಪುರಾ ಪೇಟೋ ಬಡ ಭಾಗೀ ಜಾಕೋ ಅಂತ ನ ಪಾರವಾರ ಕರ ಗಹ ಕಾಡ ಲಿಯೋ ಜಾನೆ ಅಪನ ಭಿಖ ಸಾಗರ ಸಂಸಾರ ಜನಮ ಮರಣ ಕಾಟೆ ಗುರ್ ಬಚನೀ ಬಹುಡನ ಸಂಕಟ ದ್ವಾರ ನಾನಕ ಶರಣ ಗಹಿ ಸ್ವಾಮಿ ಕೀ ಪುನಃ ಪುನಃ ನಮಸ್ಕಾರ ಜನಮ ಮರಣ ಕಾಟೆ ಗುರ್ ಬಚನೀ ಬಹುಡನ ಸಂಕಟ ದ್ವಾರ ನಾನಕ ಶರಣ ಗಹಿ ಸ್ವಾಮಿ ಕೀ ಪುನಃ ಪುನಃ ನಮಸ್ಕಾರ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತೇ
ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼ਬਦ ਗੁਰਦੇਵ ਹਾਜ਼ਰ ਨਾਜ਼ਰ ਜਗਤ ਪਿਤਾ ਖੰਡਾਂ ਬ੍ਰਹਿਮੰਡਾਂ ਵਿੱਚ ਪ੍ਰਕਾਸ਼ਮਾਨ ਚਵਰ ਤਖਤ ਰਾਜ ਦੇ ਮਾਲਕ ਨਿਰੰਕਾਰ ਦਾ ਸ਼ਬਦ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ ਸੰਗਤ ਰੂਪ ਵਿੱਚ ਸਾਰੇ ਗੱਜ ਵੱਜ ਕੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਅਪਾਰ ਤਰਸ ਹੋਇਆ ਜੋ ਅੰਮ੍ਰਿਤ ਵੇਲੇ ਦੀਆਂ ਇਹਨਾਂ ਮੁਬਾਰਕ ਘੜੀਆਂ ਵਿੱਚ ਸੱਚੇ ਪਾਤਸ਼ਾਹ ਨੇ ਆਪ ਤਰਸ ਕਰਕੇ ਬਾਂਹ ਫੜੀ ਅਤੇ ਸੰਗਤ ਵਿੱਚ ਲੈ ਆਂਦਾ। ਧੰਨ ਗੁਰੂ ਰਾਮਦਾਸ ਜੀ ਦਾ ਉਹ ਪਾਵਨ ਦਰ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਐਸੇ ਪਾਵਨ ਦਰ ਘਰ ਦੇ ਜਿੱਥੇ ਗੁਰੂ ਸਾਹਿਬ ਨੇ ਦੀਦਾਰ ਬਖਸ਼ੇ, ਉੱਥੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਤਿਗੁਰੂ ਆਪ ਪ੍ਰਕਾਸ਼ਮਾਨ ਹੋ ਕੇ ਵਾਤਾਵਰਣ ਨੂੰ ਸੁਭਾਏ ਮਾਨ ਕਰ ਰਹੇ ਨੇ। ਅੱਜ ਦੇ ਪਾਵਨ ਹੁਕਮਨਾਮੇ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੇ ਜਗਤ ਨੂੰ ਇੱਕ ਸਾਰ ਵਰਤਾਏ, ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੋਂ ਜੋ ਹੁਕਮ ਗੂੰਜਿਆ, ਚੌਂ ਦਿਸੀ ਚਾਰੇ ਪਾਸੇ ਚੌਂ ਵਰਨਾ ਦੇ ਵਿੱਚ ਇਹ ਉਪਦੇਸ਼ ਪਹੁੰਚਿਆ, ਤੇ ਸਤਿਗੁਰੂ ਅੱਜ ਇਸੇ ਪਾਵਨ ਹੁਕਮਨਾਮੇ ਦੀ ਵਿਚਾਰ ਬਖਸ਼ਿਸ਼ ਕਰਨ ਦੇ ਲਈ ਆਪ ਸੰਗਤ ਵਿੱਚ ਲੈ ਆਏ ਨੇ। ਸਤਿਗੁਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸਾਡੇ ਆਦਿ ਗੁਰੂ ਨੇ। ਜੇ ਕਿਤੇ ਗੁਰੂ ਨਾਨਕ ਨੂੰ ਪਛਾਣਨਾ ਹੋਵੇ ਨਾ, ਤੇ ਕਦੇ ਭਾਈ ਗੁਰਦਾਸ ਜੀ ਦੀ ਅੱਖ ਨਾਲ ਵੇਖਿਓ, ਉਹਨਾਂ ਨੇਤਰਾਂ ਨਾਲ ਵੇਖਿਓ ਜਿਨ੍ਹਾਂ ਨੇ ਗੁਰੂ ਨਾਨਕ ਬਾਬੇ ਨੂੰ ਪਛਾਣਿਆ। ਕੌਣ ਹੈ ਗੁਰੂ ਨਾਨਕ? ਭਾਈ ਸਾਹਿਬ ਫਰਮਾਉਂਦੇ ਨੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਉਹ ਪਰਮੇਸ਼ਵਰ ਪਰਮਾਤਮਾ ਜੋ ਖੰਡਾਂ ਬ੍ਰਹਿਮੰਡਾਂ ਵਿੱਚ ਵਰਤ ਰਿਹਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਐਸਾ ਮੇਰਾ ਵਾਹਿਗੁਰੂ ਅਕਾਲ ਪੁਰਖ ਕਰਤਾ। ਜਦੋਂ ਧਰਤੀ ਵੱਲ ਝਾਤ ਪਈ, ਧਰਮ ਦੇ ਨਾਂ 'ਤੇ, ਰਾਜਨੀਤੀ ਦੇ ਨਾਂ 'ਤੇ, ਸਮਾਜ ਦੇ ਨਾਂ 'ਤੇ ਜਦੋਂ ਜਗਤ ਨੂੰ ਵਰਣ ਵੰਡ ਵਿੱਚ ਵੱਖ ਵੱਖ ਹੋਇਆਂ ਵੇਖਿਆ, ਊਚ ਨੀਚ ਦੇ ਝਗੜੇ ਧਰਮ ਦੇ ਨਾਂ 'ਤੇ ਜਦੋਂ ਪੈ ਗਏ, ਸਮੇਂ ਦੇ ਰਾਜੇ ਜਦੋਂ ਪ੍ਰਜਾ ਦੇ ਉੱਪਰ ਘੋਰ ਜ਼ੁਲਮ ਕਰਨ ਲੱਗ ਪਏ, ਦੁਸ਼ਟ ਹੋ ਗਏ, ਉਸ ਵੇਲੇ ਨਿਰੰਕਾਰ ਨੂੰ ਧਰਤੀ ਦੀ ਪ੍ਰਜਾ ਦੇ ਉੱਪਰ ਤਰਸ ਆਇਆ, ਤੇ ਨਿਰੰਕਾਰ ਨੇ ਬਾਬੇ ਨਾਨਕ ਦਾ ਭੇਸ ਵਟਾ ਕੇ ਇਸ ਧਰਤੀ ਤੇ ਆਉਣਾ ਕੀਤਾ। ਫਿਰ ਮੈਂ ਭਾਈ ਗੁਰਦਾਸ ਜੀ ਦੇ ਬਚਨ ਦੁਹਰਾ ਦਿਆਂ, ਕੋਟ ਕੌਣ ਨੇ? ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਚਨ ਨੇ, ਤੇ ਭਾਈ ਗੁਰਦਾਸ ਜੀ ਨੇ ਫਰਮਾਉਣਾ ਕੀਤਾ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ। ਐਸੇ ਮੇਰੇ ਸੋਹਣੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ। ਪਿਤਾ ਜੀ ਫਰਮਾਉਂਦੇ ਨੇ, ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ। ਭੀਜਣਾ ਆਖਦੇ ਨੇ ਪ੍ਰਸੰਨ ਹੋਣਾ, ਖੁਸ਼ ਹੋਣਾ। ਉਹ ਪਰਮੇਸ਼ਵਰ ਇਹਨਾਂ ਗੱਲਾਂ 'ਤੇ ਨਹੀਂ ਰੀਝਦਾ, ਇਹਨਾਂ ਗੱਲਾਂ 'ਤੇ ਪ੍ਰਸੰਨ ਨਹੀਂ ਹੁੰਦਾ। ਸਤਿਗੁਰੂ ਕਿਰਪਾ ਕਰਕੇ ਸਮਝਾਉਣਾ ਕਰੋ, ਉਹ ਕਿਹੜੀਆਂ ਬਾਤਾਂ ਨੇ, ਉਹ ਕਿਹੜੇ ਕਾਰਜ ਨੇ ਜਿਨ੍ਹਾਂ ਤੋਂ ਪਰਮੇਸ਼ਵਰ ਪਰਮਾਤਮਾ ਦੀ ਪ੍ਰਸੰਨਤਾ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਤੇ ਪਿਤਾ ਜੀ ਨੇ ਇਹ ਸਾਰੇ ਜਿਹੜੇ ਅਡੰਬਰ ਨੇ ਨਾ ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਨੇ, ਇੱਕ ਬਹੁਤ ਲੰਮੀ ਲਿਸਟ ਜਗਤ ਦੇ ਸਾਹਮਣੇ ਰੱਖ ਦਿੱਤੀ। ਜਗਤ ਵਾਲਿਓ, ਹੇ ਪ੍ਰਾਣੀਓ, ਚੇਤਾ ਰੱਖਿਓ, ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤੇ ਰੋਜ, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵੈ ਨੰਗ, ਨਾ ਭੀਜੈ ਦਾਤੀ ਕੀਤੇ ਪੁੰਨ, ਨਾ ਭੀਜੇ ਬਾਹਰ ਬੈਠਿਆਂ ਸੁੰਨ, ਨਾ ਭੀਜੇ ਭੇੜ ਮਰੇ ਭਿੜ ਸੂਰ, ਨਾ ਭੀਜੇ ਕੇਤੇ ਹੋਵੇ ਧੂੜ। ਬਾਬਾ ਜੀ ਫਿਰ ਕਿਰਪਾ ਕਰਕੇ ਦੱਸਣਾ ਕਰੋ, ਸਮਝਾਉਣਾ ਕਰੋ, ਜੇ ਇਹਨਾਂ ਕਾਰਜਾਂ ਨਾਲ ਪਰਮਾਤਮਾ ਹਰੀ ਪ੍ਰਸੰਨ ਨਹੀਂ ਹੁੰਦਾ, ਤੇ ਉਹ ਕਿਹੜਾ ਕੰਮ ਹੈ ਜਿਸ ਤੋਂ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ? ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਪਏ ਫਰਮਾਉਂਦੇ ਨੇ, ਲੇਖਾ ਲਿਖੀਐ ਮਨ ਕੇ ਭਾਏ, ਨਾਨਕ ਭੀਜੈ ਸੱਚ ਹੈ ਨਾਏ। ਕੇਵਲ ਪਰਮੇਸ਼ਵਰ ਦਾ ਨਾਮ ਜਪਿਆ ਹੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣਿਆ ਜਾ ਸਕਦਾ। ਤੀਰਥਾਂ ਦੇ ਇਸ਼ਨਾਨ ਵੀ ਤਾਂ ਹੀ ਮੁਬਾਰਕ ਨੇ ਜੇ ਮਨੁੱਖ ਦੇ ਜੀਵਨ ਵਿੱਚ ਨਾਮ ਸ਼ਾਮਲ ਹੋਵੇ। ਸੇਵਾ ਕੀਤੀ ਵੀ ਤਾਂ ਹੀ ਸਫਲ ਹੈ ਜੇ ਪਰਮੇਸ਼ਵਰ ਦਾ ਨਾਮ ਵਿੱਚ ਸ਼ਾਮਲ ਹੋ ਜਾਵੇ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜੇ ਸਤਿਗੁਰ ਕਾ ਮਨ ਮੰਨਿਆ ਸਭ ਪਾਪ ਕਸੰਬਲ ਭੰਨੇ। ਅੱਜ ਦੇ ਪਾਵਨ ਉਪਦੇਸ਼ ਜੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਨੇ ਤੇ ਸਾਰੇ ਜਗਤ ਨੂੰ ਇੱਕ ਸੁਖ ਸੁਨੇਹੜਾ ਪਏ ਬਖਸ਼ਿਸ਼ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚਿਤਾਰਾ।
ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਪਾਵਨ ਮੁੱਖ ਵਾਕ ਬਖਸ਼ਿਸ਼ ਕਰਦਿਆਂ ਗੁਰੂ ਕੇ ਕੀਰਤਨੀਆਂ ਨੂੰ ਇਹ ਹੁਕਮ ਕੀਤਾ ਕਿ ਇਸ ਪਾਵਨ ਸ਼ਬਦ ਨੂੰ ਟੋਡੀ ਰਾਗ ਦੇ ਵਿੱਚ ਗਾਇਨ ਕਰਨਾ। ਸਤਿਗੁਰਾਂ ਨੇ ਟੋਡੀ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਇਹ ਜੋ ਪਾਵਨ ਬਚਨ ਉਚਾਰਨ ਕੀਤੇ ਨੇ, ਸਦਾ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 717 ਅੰਗ ਤੇ ਸੁਭਾਏਮਾਨ ਹੋ ਗਏ ਨੇ। ਕੈਸਾ ਗੁਰੂ ਹੈ, ਕੈਸਾ ਸਮਰੱਥ ਹੈ, ਜੇ ਕੋਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ ਸ਼ਬਦ ਨੂੰ ਪੜ੍ਹਨਾ ਚਾਹੇ, ਸਹਿਜ ਪਾਠ ਕਰਦਿਆਂ ਇਸ ਸ਼ਬਦ ਦੀ ਵਿਚਾਰ ਕਰਨਾ ਚਾਹੇ, ਉਸ ਨੂੰ ਵੀ 717 ਅੰਗ ਤੇ ਆਉਣਾ ਪਏਗਾ। ਜੇ ਕੋਈ ਇੰਗਲੈਂਡ ਦੀ ਧਰਤੀ ਤੇ ਵੀ ਇਹ ਬਚਨ ਪੜ੍ਹਨਾ ਚਾਹੇ, ਉਸ ਨੂੰ ਵੀ 717 ਅੰਗ ਤੇ ਆਉਣਾ ਪਏਗਾ। ਜੇ ਕੋਈ ਅਮਰੀਕਾ, ਰਸ਼ੀਆ, ਪਾਕਿਸਤਾਨ ਜਾਂ ਕਿਸੇ ਵੀ ਧਰਤੀ ਤੇ ਇਹਨਾਂ ਬਚਨਾਂ ਨੂੰ ਪੜ੍ਹਨਾ ਚਾਹੇ, ਹਰ ਥਾਂ ਤੇ ਉਸੇ ਅੰਗ ਨੂੰ ਪ੍ਰਕਾਸ਼ਮਾਨ ਕਰਨਾ ਪਵੇਗਾ। ਇਹ ਹੈ ਮੇਰੇ ਸਾਂਝੇ ਸਤਿਗੁਰੂ ਦੀ ਸਭ ਤੋਂ ਵੱਡੀ ਵਡਿਆਈ, ਕਿਉਂਕਿ ਸਤਿਗੁਰੂ ਸਾਰਿਆਂ ਨੂੰ ਹਰ ਥਾਂ ਤੇ ਇੱਕੋ ਜਿਹਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦਾ ਪਾਵਨ ਮਨੋਰਥ ਹੈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਟੋਡੀ ਮਹੱਲਾ ਪੰਜਵਾਂ ਦੇ ਪਾਵਨ ਸਿਰਲੇਖ ਹੇਠ ਅੱਜ ਮੇਰੇ ਸੋਹਣੇ ਸਤਿਗੁਰੂ ਜੀ ਪਏ ਫਰਮਾਉਂਦੇ ਨੇ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਬਖਸ਼ਿਆ ਹੋਇਆਂ ਦੀ ਸੰਗਤ ਦੇ ਵਿੱਚ, ਬਖਸ਼ਿਆ ਹੋਇਆਂ ਦੀ ਸੰਗਤ ਕੀਤਿਆਂ ਉਸ ਪਰਮੇਸ਼ਵਰ ਦਾ ਨਾਮ ਚੇਤੇ ਆਉਂਦਾ, ਉਸ ਪਰਮੇਸ਼ਵਰ ਦੇ ਨਾਮ ਦੇ ਵਿੱਚ ਮਨ ਜੁੜਦਾ, ਚਿਤਵਨ ਦੇ ਵਿੱਚ ਆਨੰਦ ਤੇ ਉਮਾਹਾ ਪ੍ਰਗਟ ਹੁੰਦਾ। ਇੱਕ ਬੇਨਤੀ ਕਰਾਂ, ਇਹ ਜਿਹੜਾ ਇੱਥੇ ਸਤਿਗੁਰਾਂ ਨੇ ਸਾਧ ਲਫ਼ਜ਼ ਵਰਤਿਆ ਨਾ, ਮੁਆਫ ਕਰਨਾ, ਅਜੋਕੇ ਸਮੇਂ ਵਿੱਚ ਸਾਧ ਤੇ ਸੰਤ ਲਫ਼ਜ਼ ਦੀ ਸਭ ਤੋਂ ਵੱਧ ਮਾਰਕੀਟਿੰਗ ਹੋਈ ਜੇ, ਇਹ ਸੱਚਾਈ ਏ। ਸਾਧ ਸੰਤ ਬ੍ਰਹਮ ਗਿਆਨੀ ਗੁਰਮੁਖ, ਇਹ ਗੁਰਮਤ ਦੇ ਮਾਰਗ ਦੀਆਂ ਵੱਖ ਵੱਖ ਅਵਸਥਾਵਾਂ ਨੇ। ਇਹ ਪਰਮੇਸ਼ਵਰ ਦੇ ਵਿੱਚ ਅਭੇਦ ਹੋਣ ਦੀ ਇੱਕ ਜੁਗਤ ਹੈ, ਪਰ ਕਲਯੁਗ ਦੇ ਇਸ ਘੋਰ ਸਮੇਂ ਦੇ ਵਿੱਚ ਸਭ ਤੋਂ ਵੱਧ ਮਾਰਕੀਟਿੰਗ ਸਾਧ ਤੇ ਸੰਤ ਲਫ਼ਜ਼ ਦੀ ਹੋਈ ਹੈ। ਸਤਸੰਗੀਓ, ਸੰਤ ਲਫ਼ਜ਼ ਦੇ ਉੱਤੇ ਵਿਚਾਰਵਾਨਾਂ ਨੇ ਭਾਵੇਂ ਕਈ ਪੁਸਤਕਾਂ ਲਿਖੀਆਂ ਨੇ, ਸੰਤ ਲਫ਼ਜ਼ ਦੇ ਉੱਤੇ ਭਾਵੇਂ ਵਿਦਵਾਨ ਪੁਰਸ਼ਾਂ ਨੇ ਬਹੁਤ ਸਮੇਂ ਤੱਕ ਬੋਲਿਆ, ਆਪਣੀ ਵਿਚਾਰਧਾਰਾ ਨੂੰ ਜਗਤ ਦੇ ਸਾਹਮਣੇ ਰੱਖਿਆ, ਪਰ ਜੇ ਮੁਝ ਵਰਗੇ ਗਰੀਬ ਤੋਂ ਇੱਕ ਪੰਕਤੀ ਦੇ ਵਿੱਚ ਸੰਤ ਦੀ ਵਿਆਖਿਆ ਪੁੱਛਣੀ ਹੋਵੇ ਨਾ, ਤੇ ਸੱਚ ਜਾਣਨਾ, ਇੱਕ ਪੰਕਤੀ ਦੇ ਵਿੱਚ ਸੰਤ ਦੀ ਵਿਆਖਿਆ, ਜੋ ਅਸਲੀ ਸੰਤ ਹੋਏਗਾ ਉਹਦੇ ਚਿਹਰੇ ਤੇ ਬਸੰਤ ਹੋਏਗਾ। ਜੋ ਕੇਵਲ ਨਾਮ ਧਰੀਕ ਸੰਤ ਹੈ ਉਹਦੇ ਪੱਲੇ ਇਹ ਗੁਣ ਨਹੀਂ ਹੋਣਾ, ਕਿਉਂਕਿ ਸੰਤ ਉਹੀ ਹੈ ਜਿਹੜਾ ਪਰਮੇਸ਼ਵਰ ਦੇ ਨਾਮ ਵਿੱਚ ਅਭੇਦ ਹੋਇਆ। ਜਿਸ ਨੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਕੀਤੀ ਏ ਤੇ ਸੱਚ ਜਾਣਨਾ ਨਾਮ ਜਪਿਆਂ ਜੀਵਨ ਦੇ ਵਿੱਚ ਰੰਗਤ ਪ੍ਰਗਟ ਹੁੰਦੀ ਏ, ਚਿਹਰੇ ਤੋਂ ਬਸੰਤ ਪ੍ਰਗਟ ਹੁੰਦਾ, ਖੇੜਾ ਪ੍ਰਗਟ ਹੁੰਦਾ, ਖੁਸ਼ੀ ਪ੍ਰਗਟ ਹੁੰਦੀ ਏ, ਆਨੰਦ ਪ੍ਰਗਟ ਹੁੰਦਾ। ਸਤਿਗੁਰਾਂ ਦਾ ਪਾਵਨ ਫੁਰਮਾਨ, ਲਾਲ ਰੰਗ ਤਿਸ ਕੋ ਲਗਾ ਜਿਸ ਕਹਿ ਵਟ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਬਾਬੇ ਨਾਨਕ ਦਾ ਵੀ ਇਹੋ ਸੁਭਾਅ ਏ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ, ਕਿਉਂਕਿ ਗੁਰੂ ਨਾਨਕ ਆਪ ਸੱਚ ਦੀ ਮੂਰਤ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਮੁਬਾਰਕ ਹੈ, ਤਿੰਨ ਕਾਲ ਸੱਤ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦਿਆਂ ਪੰਚਮ ਜਾਮੇ ਦੇ ਵਿੱਚ ਆਪਣੀ ਮੁਬਾਰਕ ਰਸਨਾ ਤੋਂ ਨਾਮ ਦੀ ਮਹਿਮਾ ਨੂੰ ਪ੍ਰਗਟ ਕਰਦਿਆਂ ਇਹ ਬਚਨ ਫਰਮਾਉਂਦੇ ਨੇ, ਉਸ ਪਰਮੇਸ਼ਵਰ ਦੇ ਮਾਰਗ ਤੇ ਤੁਰਨ ਵਾਲੇ ਜੋ ਸੰਤ ਮਹਾਂਪੁਰਸ਼ ਨੇ, ਜੀਵਨ ਜਿਉਣ ਵਾਲੇ ਨੇ, ਜੋ ਜੀਵਨ ਦੀ ਅਸਲ ਜਾਚ ਨੂੰ ਪਛਾਣ ਗਏ ਨੇ, ਉਹਨਾਂ ਦੇ ਸੰਗ ਵਿੱਚ ਉਹਨਾਂ ਦੀ ਸੰਗਤ ਵਿੱਚ ਬੈਠਿਆਂ ਮੈਂ ਉਸ ਪਰਮੇਸ਼ਵਰ ਹਰੀ ਦਾ ਨਾਮ ਚਿਤਵਦਾ ਹਾਂ।
ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ।
ਉਸ ਪਰਮੇਸ਼ਵਰ ਦਾ ਨਾਮ ਜਪਿਆਂ ਜੀਵਨ ਵਿੱਚ ਸਹਿਜ ਤੇ ਆਨੰਦ ਖੇੜਾ ਪ੍ਰਗਟ ਹੋ ਜਾਂਦਾ ਹੈ, ਜੀਵਨ ਵਿੱਚੋਂ ਸਾਰੇ ਦੁੱਖ ਕੱਟੇ ਜਾਂਦੇ ਨੇ। ਸਮਰੱਥ ਗੁਰੂ ਦੀ ਇਹੋ ਨਿਸ਼ਾਨੀ ਹੈ ਜਿਸ ਦੀ ਸ਼ਰਨ ਵਿੱਚ ਆਇਆ। ਸਤਿਗੁਰੂ ਬਚਨ ਕਰਦੇ ਨੇ, ਕੱਲ ਕਲੇਸ਼ ਭੈ ਭਰਮ ਦੁੱਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰਾਥਾ। ਐਸੇ ਸੁਭਾਅ ਨੇ ਮੇਰੇ ਸਤਿਗੁਰੂ ਦੇ ਕਿ ਜੀਵਨ ਵਿੱਚੋਂ ਸਾਰੇ ਕਸ਼ਟ ਕੱਢ ਦਿਆ ਕਰਦੇ ਨੇ। ਇਹ ਕਦੋਂ ਕਿਰਪਾ ਹੁੰਦੀ ਏ? ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅੰਕੁਰ ਭਲੋ ਹਮਾਰਾ, ਜਦੋਂ ਕੋਈ ਪੂਰਬਲਾ ਕਰਮ ਕੀਤਾ ਸਾਹਮਣੇ ਆ ਜਾਵੇ। ਪੰਚਮ ਪਾਤਸ਼ਾਹ ਦਾ ਇੱਕ ਬਚਨ ਚੇਤੇ ਵਿੱਚ ਆ ਗਿਆ, ਗੌੜੀ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੇ ਬਡਭਾਗੀ, ਮਨ ਅਰਪੋ ਧਨ ਰਾਖੋ ਆਗੇ, ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋ ਤਿਸ ਪਿਛੇ ਵਿਰਾਗੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਿਉਂਕਿ ਇੱਥੇ ਅੱਜ ਸਤਿਗੁਰਾਂ ਦਾ ਇੱਕ ਬਚਨ ਪ੍ਰਗਟ ਹੋਇਆ, ਅੰਕੁਰ ਭਲੋ ਹਮਾਰਾ, ਤੇ ਗੌੜੀ ਰਾਗ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਤੇ ਕੀ ਹੋਇਆ, ਭੇਟਿਓ ਪੁਰਖ ਰਸਕ ਬੈਰਾਗੀ। ਰਸਕ ਲਫ਼ਜ਼ ਨੂੰ ਜੇ ਕਿਤੇ ਗੁਰਮਤ ਦੀ ਦ੍ਰਿਸ਼ਟੀ ਨਾਲ ਵੇਖੀਏ ਨਾ, ਤੇ ਬੜਾ ਪਿਆਰਾ ਲਫ਼ਜ਼ ਹੈ। ਰਸਕ ਕੌਣ ਹੈ? ਇਹ ਰਸਕ ਲਫ਼ਜ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਈ ਥਾਵਾਂ ਤੇ ਸਤਿਗੁਰਾਂ ਨੇ ਉਚਾਰਨ ਕੀਤਾ। ਸਾਧ ਸੰਗਤ ਜੀ, ਇਹ ਲਫ਼ਜ਼ ਤਿੰਨ ਅੱਖਰਾਂ ਨੂੰ ਜੋੜ ਕੇ ਬਣਿਆ, ਰਾਰਾ ਸੱਸਾ ਤੇ ਕੱਕਾ। ਜੇ ਕਿਤੇ ਗਉ ਨਾਲ ਵਿਚਾਰੀਏ, ਇਹ ਅਸਲ ਦੇ ਵਿੱਚ ਇੱਕ ਅਵਸਥਾ ਦਾ ਨਾਂ ਹੈ। ਰਸਕ ਕੌਣ ਹੈ? ਹੋ ਸਕਦਾ ਹੈ ਸੰਗਤ ਦੇ ਵਿੱਚ ਕੋਈ ਐਸਾ ਰਸਕ ਵੈਰਾਗੀ ਬੈਠਾ ਹੋਵੇ ਜਿਸ ਦੀ ਕਿਰਪਾ ਅੱਜ ਇੱਥੇ ਨਾਮ ਦੀਆਂ ਕਮਾਈਆਂ, ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਿਸ਼ਾਂ ਸੰਗਤ ਉੱਪਰ ਵਰਤ ਰਹੀਆਂ ਹੋਣ। ਰਸਕ ਦਾ ਪਹਿਲਾ ਅੱਖਰ ਜੇ ਰਾਰਾ, ਰਹਿਣੀ ਦਾ ਧਨੀ। ਦੂਜਾ ਅੱਖਰ ਹੈ ਸੱਸਾ, ਸਹਿਣੀ ਦਾ ਧਨੀ। ਤੇ ਤੀਜਾ ਅੱਖਰ ਹੈ ਕੱਕਾ, ਕਹਿਣੀ ਦਾ ਧਨੀ। ਜਿਹੜਾ ਰਹਿਣੀ ਦਾ ਧਨੀ ਹੋਵੇ, ਸਹਿਣੀ ਦਾ ਧਨੀ ਹੋਵੇ, ਕਹਿਣੀ ਦਾ ਧਨੀ ਹੋਵੇ, ਸਾਧ ਸੰਗਤ ਜੀ, ਉਹ ਹੈ ਰਸਕ ਵੈਰਾਗੀ। ਤੇ ਐਸੇ ਬਖਸ਼ਿਆਂ ਦੀ ਸੰਗਤ, ਐਸੇ ਰਸਕ ਵੈਰਾਗੀ ਦੀ ਸੰਗਤ ਕੀਤਿਆਂ ਜੀਵਨ ਵਿੱਚ ਸਦਾ ਲਈ ਸਹਿਜ ਤੇ ਆਨੰਦ ਪ੍ਰਗਟ ਹੋ ਜਾਂਦਾ ਹੈ।
ਰਹਾਓ ਗੁਰਪੁਰਾ ਭੇਟਿਓ ਵੱਡ ਭਾਗੀ, ਜਾ ਕੋ ਅੰਤ ਨ ਪਾਰਾ ਵਾਰਾ।
ਜਿੱਥੇ ਸਤਿਗੁਰਾਂ ਨੇ ਆ ਪਹਿਲੀ ਪੰਕਤੀ ਉਚਾਰਨ ਕੀਤੀ ਹੈ ਨਾ ਸਾਧ ਸੰਗਤ ਜੀ, ਇਹ ਰਹਾਓ ਦੀ ਪੰਕਤੀ। ਰਹਾਓ ਸੰਪੂਰਨ ਸ਼ਬਦ ਦਾ ਸੈਂਟਰਲ ਆਈਡੀਆ, ਸੰਪੂਰਨ ਸ਼ਬਦ ਦੀ ਵਿਚਾਰ ਰਹਾਓ ਦੀ ਪੰਕਤੀ ਵਿੱਚ ਲੁਕੀ ਹੁੰਦੀ ਹੈ। ਇਸ ਕਰਕੇ ਇਸ ਪੰਕਤੀ ਦੀ ਵਿਚਾਰ ਕਰਕੇ ਹੀ ਅੱਗੇ ਤੁਰਨਾ ਚਾਹੀਦਾ। ਮੇਰੇ ਸਤਿਗੁਰੂ ਪਏ ਬਚਨ ਕਰਦੇ ਨੇ, ਗੁਰ ਪੂਰਾ ਭੇਟਿਓ ਬੜ ਭਾਗੀ, ਜਾਂ ਕੋ ਅੰਤ ਨਾ ਪਾਰਾ ਵਾਰਾ। ਉਹ ਸਮਰੱਥ ਗੁਰੂ ਜੋ ਸਰਬ ਕਲਾ ਸੰਪੂਰਨ ਹੈ, ਜੋ ਇਸ ਸਾਰੇ ਸੰਸਾਰ ਦਾ ਸਰਵੋਤਮ ਪੁਰਖ ਹੈ, ਜੋ ਇਸ ਸ੍ਰਿਸ਼ਟੀ ਦਾ ਕਰਤਾ ਨਿਰੰਕਾਰ ਹੈ, ਉਸ ਦਾ ਨਿਜ ਸਰੂਪ ਸਮਰੱਥ ਗੁਰੂ। ਸਰੀਰ ਵਿਰੋਲ ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਉਹ ਪਰਮੇਸ਼ਵਰ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਜਿਸ ਦਾ ਆਦ ਅੰਤ ਕੋਈ ਨਹੀਂ ਜਾਣਦਾ, ਉਸ ਦੀ ਸੰਗਤ, ਉਸ ਦਾ ਬਖਸ਼ਿਆ ਹੋਇਆ ਜੀਵਨ ਜੋ ਅਸੀਂ ਪਏ ਜਿਉਂਦੇ ਹਾਂ, ਉਸ ਜੀਵਨ ਦੇ ਵਿੱਚ ਰਸ ਤਾਂ ਹੀ ਪ੍ਰਗਟ ਹੁੰਦਾ ਹੈ ਜਦੋਂ ਸਮਰੱਥ ਗੁਰੂ ਦੀ ਕਿਰਪਾ ਵਰਤ ਜਾਵੇ।
ਕਰ ਗਾਹ ਕਾਢ ਲਿਓ ਜਾਣੇ ਆਪਣਾ ਬਿਖ ਸਾਗਰ ਸੰਸਾਰਾ।
ਸਤਿਗੁਰੂ ਪਏ ਫਰਮਾਉਂਦੇ ਨੇ, ਕਰ ਆਖਦੇ ਨੇ ਮੁਬਾਰਕ ਹੱਥ। ਪਰਮੇਸ਼ਵਰ ਦਿਆਲ ਨੇ ਸਤਿਗੁਰੂ ਦੇ ਸਰੂਪ ਵਿੱਚ ਆਪਣਾ ਮੁਬਾਰਕ ਹੱਥ ਅਗਾਂਹ ਵਧਾ ਕੇ ਮਾਇਆ ਦੇ ਦਲ ਦਲ ਵਿੱਚ ਖੱਚਤ ਹੋਏ ਮਨੁੱਖ ਨੂੰ ਬਾਹਰ ਕੱਢ ਲਿਆ। ਪਰ ਇੱਕ ਬੇਨਤੀ ਕਰਾਂ ਸਤ ਸੰਗੀਓ, ਉਹ ਤਾਂ ਹਰ ਵੇਲੇ ਯਤਨਸ਼ੀਲ ਹੈ ਕਿ ਮਾਇਆ ਦੀਆਂ ਠੱਗੀਆਂ ਠਗੋਰੀਆਂ ਵਿੱਚ ਖੱਚਤ ਹੋਏ ਮਨੁੱਖ ਨੂੰ ਬਾਹਰ ਕੱਢ ਕੇ ਧਰਮ ਦੇ ਮਾਰਗ ਤੇ ਤੋਰਨਾ ਚਾਹੁੰਦਾ ਹੈ। ਪਰ ਅਫਸੋਸ, ਜੋ ਮਨੁੱਖ ਮਾਇਆ ਵਿੱਚ ਹੀ ਗਲਤਾਨ ਰਹਿਣਾ ਚਾਹੁੰਦੇ ਨੇ, ਉਹ ਬਦਕਿਸਮਤ ਨੇ। ਕੁਝ ਕੁ ਸਮਾਂ ਪਹਿਲਾਂ ਦਾਸ ਨੂੰ ਕਥਾ ਦੀ ਸੇਵਾ ਲਈ ਸਤਿਗੁਰਾਂ ਨੇ ਕਿਸੇ ਸ਼ਹਿਰ ਭੇਜਿਆ। ਜਦੋਂ ਉੱਥੇ ਦੇ ਪ੍ਰਬੰਧਕ ਮਿਲੇ ਨਾ ਦਾਸ ਨੂੰ, ਤੇ ਦਾਸ ਨੇ ਜਦੋਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਈ ਤੇ ਮੈਂ ਪਿਆਰ ਨਾਲ ਪੁੱਛ ਲਿਆ, ਤੁਸੀਂ ਕੌਣ ਹੋ? ਕਿਉਂਕਿ ਦਾਸ ਪਹਿਲੀ ਵਾਰ ਉਸ ਸ਼ਹਿਰ ਵਿੱਚ ਗਿਆ, ਪ੍ਰਬੰਧਕਾਂ ਨੂੰ ਪਹਿਲੀ ਵਾਰ ਮਿਲਿਆ। ਇੱਕ ਇੰਟਰੋਡਕਸ਼ਨ ਦੇ ਲਈ ਦਾਸ ਨੇ ਪੁੱਛਿਆ, ਤੁਸੀਂ ਕੌਣ ਹੋ? ਉਹਨਾਂ ਵਿੱਚੋਂ ਇੱਕ ਪ੍ਰਬੰਧਕ ਕਹਿਣ ਲੱਗੇ, ਜੀ ਅਸੀਂ ਸਾਬਕਾ ਅੰਮ੍ਰਿਤ ਧਾਰੀ ਹਾਂ। ਸੱਚ ਜਾਣਨਾ, ਮੈਂ ਇਹ ਜਵਾਬ ਸੁਣ ਕੇ ਕੰਬ ਗਿਆ। ਮੈਂ ਹੈਰਾਨ ਹੋ ਗਿਆ ਕਿ ਇਹ ਨਵਾਂ ਪੰਥ ਕਦੋਂ ਤੁਰ ਪਿਆ। ਮੇਰੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸਾਰੇ ਪੰਥ ਨੂੰ ਅੰਮ੍ਰਿਤ ਧਾਰੀ ਸਾਜਿਆ। ਇੱਕ ਤੇ ਹੁੰਦੇ ਨੇ ਅੰਮ੍ਰਿਤ ਧਾਰੀ ਜੋ ਖੰਡੇ ਬਾਟੇ ਦੀ ਪੌਲ ਛਕਦੇ ਨੇ, ਪ੍ਰਥਮ ਰਹਿਤ ਹੈ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ, ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਧਰ ਛਕ ਪੁੰਨ ਲੇਵੈ, ਪੁੰਨ ਮਿਲ ਪਾਂਚੋਂ ਰਹਿਤ ਜੋ ਭਾਖ ਹੈ ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖੇ। ਇੱਕ ਤੇ ਹੁੰਦੇ ਨੇ ਅੰਮ੍ਰਿਤ ਧਾਰੀ ਤੇ ਇੱਕ ਹੁੰਦੇ ਨੇ ਬੇਅੰਮ੍ਰਿਤੀਏ, ਜਿਨ੍ਹਾਂ ਤੇ ਅਜੇ ਕਿਰਪਾ ਨਹੀਂ ਵਰਤੀ, ਜਿਹੜੇ ਅਜੇ ਉਡੀਕ ਵਿੱਚ ਨੇ। ਤੇ ਇੱਕ ਹੁੰਦੇ ਨੇ ਜੇ ਕੋਈ ਚਾਰ ਬੱਜਰ ਕੁਰੈਤਾਂ ਦੇ ਵਿੱਚੋਂ ਜੇ ਕੋਈ ਭੁੱਲ ਹੋ ਜਾਵੇ, ਅਸੀਂ ਕਹਿ ਦਿੰਦੇ ਹਾਂ ਬਈ ਇਹ ਪਤਤ ਦੇ ਦਾਇਰੇ ਵਿੱਚ ਆਉਂਦਾ, ਦੁਬਾਰਾ ਉਹ ਪੰਜਾਂ ਦੇ ਅੱਗੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾ ਕੇ ਫਿਰ ਉਹ ਪੰਥ ਵਿੱਚ ਸ਼ਾਮਲ ਹੋ ਸਕਦਾ। ਪਰ ਇਹ ਸਾਬਕਾ ਅੰਮ੍ਰਿਤ ਧਾਰੀ ਕੌਣ ਹੋਏ? ਜਦੋਂ ਉਹਨਾਂ ਨੇ ਗੱਲ ਕਹੀ ਜੀ ਮੈਂ ਸਾਬਕਾ ਅੰਮ੍ਰਿਤ ਧਾਰੀ ਹਾਂ, ਤੇ ਮੈਂ ਹੱਥ ਜੋੜ ਪੁੱਛਿਆ, ਭਾਈ ਸਾਹਿਬ ਜੀ ਮੈਂ ਸਮਝਿਆ ਨਹੀਂ, ਕਿਰਪਾ ਕਰਕੇ ਸਮਝਾਉਣਾ ਕਰੋ। ਦਾਸ ਨੇ ਇਹ ਗੱਲ ਤਾਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੀ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਗੁਰੂ ਘਰ ਚੋਂ ਕੋਈ ਬਚਨ ਸਾਂਝਾ ਹੋ ਰਿਹਾ ਹੋਵੇ ਨਾ, ਸਾਨੂੰ ਉਹ ਗੱਲ ਆਪਣੇ ਤੇ ਟੁਕਾ ਲੈਣੀ ਚਾਹੀਦੀ ਏ। ਹੋ ਸਕਦਾ ਪੰਥ ਦੇ ਵਿੱਚ ਕਈ ਐਸੇ ਸਰੀਰ ਸਾਡੇ ਵੀਰ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ ਤੀਆਂ ਆਦਿਕ ਹੋਣ ਜੋ ਸਾਬਕਾ ਅੰਮ੍ਰਿਤ ਧਾਰੀ ਦੇ ਦਾਇਰੇ ਵਿੱਚ ਆਉਂਦੀਆਂ ਹੋਣ। ਮੈਂ ਕਿਹਾ ਜੀ ਕੀ ਅਰਥ ਹੋਇਆ ਸਾਬਕਾ ਅੰਮ੍ਰਿਤ ਧਾਰੀ? ਆਖਣ ਲੱਗੇ ਜੀ ਕਈ ਵਰੇ ਪਹਿਲਾਂ ਅੰਮ੍ਰਿਤ ਛਕਿਆ ਸੀ ਟੁੱਟ ਗਿਆ। ਬੇਨਤੀ ਕਰਾਂ, ਦਾਸ ਨੇ ਉਸ ਵੇਲੇ ਉਸ ਵੀਰ ਨੂੰ ਦੋਵੇਂ ਕਰ ਜੋੜ ਬੇਨਤੀ ਕੀਤੀ, ਮਿੱਤਰਾ ਇਹ ਕਿਸੇ ਪੰਡਿਤ ਦੀ ਬਾਂਹ ਦੇ ਉੱਤੇ ਬੰਨੀ ਹੋਈ ਕੋਈ ਗੰਢ ਨਹੀਂ, ਕੋਈ ਧਾਗਾ ਨਹੀਂ ਜੋ ਸਮਾਂ ਪਾ ਕੇ ਟੁੱਟ ਗਈ। ਇਹ ਕੋਈ ਧਾਗਾ ਥੋੜ੍ਹੀ ਹੈ ਜਿਹੜਾ ਟੁੱਟ ਗਿਆ, ਇਹ ਕਿਸੇ ਮੁਟਿਆਰ ਦੀ ਵੀਣੀ ਵਿੱਚ ਪਈ ਹੋਈ ਕੱਚ ਦੀ ਵੰਗ ਨਹੀਂ ਜਿਹੜੀ ਟੁੱਟ ਗਈ। ਉਹ ਅੰਮ੍ਰਿਤ ਨੇ ਤਾਂ ਟੁੱਟਿਆਂ ਨੂੰ ਜੋੜਨਾ ਸੀ, ਤੂੰ ਆਖਣਾ ਮੇਰਾ ਅੰਮ੍ਰਿਤ ਟੁੱਟ ਗਿਆ। ਬੇਨਤੀ ਕਰਾਂ, ਇਤਿਹਾਸ ਪੜ੍ਹ ਕੇ ਵੇਖੀਏ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਗੁਰੂ ਦੀ ਬਖਸ਼ਿਸ਼ ਸਦਕਾ ਜ਼ਾਲਮ ਦੇ ਅੱਗੇ ਡਟਦੇ ਨੇ, ਜ਼ਾਲਮ ਨੂੰ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਜਦੋਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ। ਉਹ ਮਿੱਤਰਾ, ਉਹ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਸ਼ਹੀਦੀ ਪਾ ਗਏ, ਉਹਨਾਂ ਦਾ ਅੰਮ੍ਰਿਤ ਤੇ ਨਾ ਟੁੱਟਿਆ, ਤੂੰ ਆਖਣਾ ਮੇਰਾ ਅੰਮ੍ਰਿਤ ਟੁੱਟ ਗਿਆ। ਕਿਤੇ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ ਸਿੰਘ ਦਾ ਇਤਿਹਾਸ ਤਾਂ ਪੜ੍ਹ ਕੇ ਵੇਖ ਮਿੱਤਰਾ, ਚਰਖਣੀਆਂ ਤੇ ਚੜ੍ਹ ਕੇ ਤੂੰਬਾ ਤੂੰਬਾ ਹੋ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਮਿੱਤਰਾ, ਉਹਨਾਂ ਦਾ ਅੰਮ੍ਰਿਤ ਤੇ ਨਾ ਟੁੱਟਿਆ, ਤੂੰ ਆਖਣਾ ਮੇਰਾ ਅੰਮ੍ਰਿਤ ਟੁੱਟ ਗਿਆ। ਇਤਿਹਾਸ ਪੜ੍ਹ, ਧੰਨ ਬਾਬਾ ਦੀਪ ਸਿੰਘ ਜੋਧੇ ਦਾ, ਐਸੇ ਸਿਰ ਲੱਥ ਜੋਧਾ ਜੋ ਪੰਥ ਦੀ ਆਪੋ ਆਪਣੀ ਵਿੱਚ ਇੱਕ ਮਿਸਾਲ ਹੈ, ਉਹ ਸਿੱਖਾਂ ਉਹਦਾ ਅੰਮ੍ਰਿਤ ਤੇ ਨਾ ਟੁੱਟਿਆ, ਤੂੰ ਆਖਣਾ ਮੇਰਾ ਅੰਮ੍ਰਿਤ ਟੁੱਟ ਗਿਆ। ਕਿਤੇ ਇਤਿਹਾਸ ਪੜ੍ਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ, ਜ਼ਾਲਮਾਂ ਦੀਆਂ ਗੋਲੀਆਂ ਹਿੱਕ ਤੇ ਖਾ ਕੇ ਭਾਣਾ ਵਰਤਾ ਗਏ, ਸ਼ਹੀਦੀਆਂ ਪ੍ਰਾਪਤ ਕਰ ਗਏ ਮਿੱਤਰਾ, ਉਹਨਾਂ ਦਾ ਅੰਮ੍ਰਿਤ ਤੇ ਨਾ ਟੁੱਟਿਆ, ਤੂੰ ਆਖਣਾ ਮੇਰਾ ਅੰਮ੍ਰਿਤ ਟੁੱਟ ਗਿਆ। ਸਾਧ ਸੰਗਤ ਜੀ, ਅੰਮ੍ਰਿਤ ਨੇ ਤਾਂ ਟੁੱਟਿਆ ਹੋਇਆਂ ਨੂੰ ਜੋੜਨਾ ਸੀ। ਫਿਰ ਬੇਨਤੀ ਕਰਾਂ, ਜਿੱਥੇ ਤੱਕ ਦਾਸ ਦੀ ਆਵਾਜ਼ ਪੁੱਜਦੀ ਹੋਵੇ, ਜੇ ਪਿਛਲੇ ਸਮਿਆਂ ਦੇ ਵਿੱਚ ਕਿਸੇ ਪ੍ਰਾਣੀ ਨੇ ਗੁਰੂ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਵੇ, ਜਾਣੇ ਅਣਜਾਣੇ ਵਿੱਚ ਜੇ ਭੁੱਲ ਹੋ ਗਈ, ਤੇ ਛੇਤੀ ਤੋਂ ਛੇਤੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਪੰਜਾਂ ਪਾਸੋਂ ਭੁੱਲ ਬਖਸ਼ਾ ਕੇ ਦੁਬਾਰਾ ਗਾਤਰੇ, ਦੁਬਾਰਾ ਪੰਜ ਕਕਾਰ ਧਾਰਨ ਕਰ ਲਈਏ। ਇਹ ਨਾ ਹੋਵੇ ਕਿ ਅਸੀਂ ਆਪਣੇ ਆਪ ਨੂੰ ਸਾਰੀ ਉਮਰ ਸਾਬਕਾ ਅੰਮ੍ਰਿਤ ਧਾਰੀ ਹੀ ਕਹਾਉਂਦੇ ਰਹੀਏ। ਇੱਕ ਬੇਨਤੀ ਕਰਾਂ, ਅੰਮ੍ਰਿਤ ਨਾ ਛਕਣਾ ਇੱਕ ਬਹੁਤ ਵੱਡਾ ਪਾਪ ਹੈ, ਪਰ ਅੰਮ੍ਰਿਤ ਛੱਕ ਕੇ ਮਰਿਆਦਾ ਦਾ ਧਾਰਨੀ ਨਾ ਹੋਣਾ ਉਹ ਉਸ ਤੋਂ ਵੀ ਵੱਡਾ ਗੁਨਾਹ ਹੈ। ਇਸ ਕਰਕੇ ਬੇਨਤੀ ਕਰਾਂ, ਜੇ ਕਿਤੇ ਕੋਈ ਸਾਬਕਾ ਅੰਮ੍ਰਿਤਧਾਰੀ ਦਾਸ ਦੀ ਗੱਲ ਸੁਣਦਾ ਹੋਵੇ, ਅੱਜ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਛੇਤੀ ਤੋਂ ਛੇਤੀ ਜਿੱਥੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾਓ। ਕਿ ਜੇ ਕਿਤੇ ਜੀਵਨ ਵਿੱਚ ਨਿੱਕੀ ਵੱਡੀ ਕੋਈ ਭੁੱਲ ਹੋ ਵੀ ਗਈ ਹੈ ਨਾ, ਤੇ ਗੁਰੂ ਬਖਸ਼ਣਹਾਰ ਹੈ, ਸਤਿਗੁਰ ਸਦਾ ਬਖਸ਼ੰਦ ਹੈ। ਕਿਤੇ ਬੇਅੰਮ੍ਰਿਤੀਏ ਜਾਂ ਸਾਬਕਾ ਅੰਮ੍ਰਿਤਧਾਰੀ ਹੀ ਇਸ ਸੰਸਾਰ ਚੋਂ ਨਾ ਚਲੇ ਜਾਈਏ, ਮੁੜ ਪੁਨਾ ਸੁਰਜੀਤ ਹੋ ਕੇ ਆਪਣੇ ਗੁਰੂ ਦੀ ਸ਼ਰਨ ਦਾ ਨਿੱਘ ਮਾਣੀਏ, ਆਨੰਦ ਮਾਣੀਏ। ਇੱਥੇ ਇੱਕ ਬੇਨਤੀ ਕਰਾਂ ਸਤਸੰਗੀਓ, ਗੁਰੂ ਦੀ ਸ਼ਰਨ ਵਿੱਚ ਆਇਆ ਹੀ ਭਲਾ ਹੈ, ਗੁਰੂ ਦੀ ਸ਼ਰਨ ਵਿੱਚ ਆਇਆ ਹੀ ਇਸ ਜੱਗ ਦਾ ਮੂਲ, ਇਸ ਜੱਗ ਦਾ ਅਸਲ ਮਨੋਰਥ ਪ੍ਰਾਪਤ ਹੁੰਦਾ ਹੈ। ਇੱਕ ਬੇਨਤੀ ਕਰਾਂ, ਕਈ ਵੇਰਾਂ ਨਾ ਸਾਨੂੰ ਅੰਮ੍ਰਿਤਧਾਰੀ ਹੋਣ ਦਾ ਵੀ ਮਾਣ ਹੋ ਜਾਂਦਾ, ਮੈਂ ਤੇ ਅੰਮ੍ਰਿਤਧਾਰੀ ਹਾਂ, ਦੂਜਾ ਤੇ ਬੇਅੰਮ੍ਰਿਤੀ ਹੈ, ਦੂਜਾ ਤੇ ਪਤਾ ਤੇ, ਇਹ ਵੀ ਮਾਣ ਨਹੀਂ ਕਰਨਾ, ਕਿਉਂਕਿ ਇਹ ਵੀ ਸਤਿਗੁਰੂ ਪੂਰੇ ਦੀ ਵਡਿਆਈ ਹੈ, ਉਹਨੇ ਬਖਸ਼ਿਆਂ ਦੇ ਬੇੜੇ ਵਿੱਚ ਸਾਨੂੰ ਸਵਾਰ ਕਰ ਦਿੱਤਾ। ਸਾਧ ਸੰਗਤ ਜੀ, ਕਦੇ ਤੁਸੀਂ ਵੇਖੋ ਨਾ ਆਪਣੇ ਫੌਜੀ ਵੀਰਾਂ ਨੂੰ ਇੱਕੋ ਜਿਹੀ ਯੂਨੀਫਾਰਮ ਦੇ ਵਿੱਚ, ਜਦੋਂ ਕਮਾਂਡਰ ਦੀ ਕਮਾਂਡ ਹੇਠ ਸਾਰੇ ਫੌਜੀ ਵੀਰ, ਭਾਵੇਂ ਫੌਜ ਕਿਸੇ ਵੀ ਮੁਲਕ ਦੀ ਹੋਵੇ, ਜਦੋਂ ਕਦਮ ਦੇ ਨਾਲ ਕਦਮ ਮਿਲਾ ਕੇ ਪਰੇਡ ਕਰਦੀ ਹੈ ਨਾ, ਬੜਾ ਸੁਹਾਵਣਾ ਇੱਕ ਮਾਹੌਲ ਬਣਦਾ। ਇੱਕੋ ਜਿਹੀ ਯੂਨੀਫਾਰਮ ਵਿੱਚ ਇੱਕੋ ਜਿਹੇ ਕਦਮ ਪੁੱਟਦੇ ਨੇ, ਇੱਕੋ ਜਿਹੀ ਚਾਲ ਚੱਲਦੇ ਨੇ। ਅਤੇ ਸਾਧ ਸੰਗਤ ਜੀ, ਹੁਣ ਜਿਹੜਾ ਫੌਜੀ ਵੀਰ ਉਸ ਕਤਾਰ ਵਿੱਚ ਸਭ ਤੋਂ ਅਗਾਂਹ ਹੋਵੇ ਨਾ, ਤੇ ਜੇ ਉਹ ਭੁਲੇਖਾ ਖਾ ਜਾਵੇ ਕਿ ਮੈਂ ਸ਼ਾਇਦ ਸਭ ਤੋਂ ਉੱਤਮ ਹਾਂ, ਮੈਂ ਸ਼ਾਇਦ ਸਭ ਤੋਂ ਸਿਆਣਾ ਹਾਂ, ਇਸ ਲਈ ਇਸ ਕਤਾਰ ਦੇ ਵਿੱਚ ਮੈਨੂੰ ਸਭ ਤੋਂ ਅੱਗੇ ਰੱਖਿਆ ਗਿਆ। ਇਹ ਉਸ ਵੀਰ ਦਾ ਭੁਲੇਖ ਹੈ, ਕਿਉਂਕਿ ਪਰੇਡ ਕਰਦਿਆਂ ਜਦੋਂ ਕਮਾਂਡਰ ਇੰਨੀ ਕੁ ਗੱਲ ਕਹਿੰਦਾ ਨਾ ਅਬਾਊਟ ਟਰਨ, ਤੇ ਸਾਰੀ ਕਤਾਰ ਆਪਣੇ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੁੜ ਜਾਂਦੀ ਹੈ, ਸਾਰਿਆਂ ਦਾ ਫੇਸ ਦੂਜੇ ਪਾਸੇ ਹੋ ਜਾਂਦਾ ਹੈ। ਹੁਣ ਜਿਹੜਾ ਇਸ ਕਤਾਰ ਦੇ ਵਿੱਚ ਸਭ ਤੋਂ ਅੱਗੇ ਸੀ, ਕਮਾਂਡਰ ਦੇ ਅਬਾਊਟ ਟਰਨ ਕਹਿੰਦੇ ਆ ਹੀ, ਹੁਣ ਉਹ ਸਭ ਤੋਂ ਪਿੱਛੇ ਹੋ ਗਿਆ। ਜਿਹਨੂੰ ਮਾਣ ਸੀ ਆਪਣੇ ਅੱਗੇ ਹੋਣ ਦਾ, ਕੇਵਲ ਅਬਾਊਟ ਟਰਨ ਆਖਿਆ ਹੀ ਸਭ ਤੋਂ ਪਿੱਛੇ ਹੋ ਗਿਆ। ਇਹੋ ਖੇਡ ਕੁਦਰਤ ਦੀ ਹੈ। ਜੇ ਕੁਦਰਤ ਨੇ ਕੋਈ ਮਾਣ ਬਖਸ਼ਿਆ ਨਾ, ਇਹ ਮਾਣ ਸਤਿਗੁਰਾਂ ਦਾ ਬਖਸ਼ਿਆ ਹੋਇਆ ਜਾਣੀ ਹੈ। ਜਦੋਂ ਅਸੀਂ ਗੁਣ ਨੂੰ ਆਪਣਾ ਸਮਝ ਲੈਂਦੇ ਹਾਂ, ਤੇ ਮਾਫ ਕਰਨਾ, ਗੁਣ ਨੂੰ ਕੁਣ ਲੱਗਦਿਆਂ ਵੀ ਬਹੁਤਾ ਸਮਾਂ ਨਹੀਂ ਜੇ ਲੱਗਦਾ। ਅਨਾਜ ਜਿੰਨਾ ਮਰਜ਼ੀ ਮਹਿੰਗਾ ਹੋਵੇ, ਬੇਸ਼ਕੀਮਤੀ ਹੋਵੇ, ਪਰ ਜੇ ਕੁਣ ਲੱਗ ਜਾਵੇ ਤੇ ਖਾਣ ਜੋਗਾ ਨਹੀਂ ਰਹਿੰਦਾ। ਇਸ ਲਈ ਅਰਦਾਸ ਕਰਦਾ, ਸਤਿਗੁਰੂ ਜੀ ਤੁਹਾਡੇ ਬਖਸ਼ੇ ਹੋਏ ਗੁਣ ਨੂੰ ਤੁਹਾਡਾ ਹੀ ਸਮਝਾਂ, ਇਹ ਗੁਣ ਨੂੰ ਕਦੇ ਘੁਣ ਨਾ ਲੱਗ ਜਾਵੇ। ਵੈਦ ਕਹੇ ਹਉ ਹੀ ਭਲਾ, ਦਾਰੂ ਮੇਰਾ ਵਸ, ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੇ ਖਸ।
ਜਨਮ ਮਰਨ ਕਾਟੇ ਗੁਰ ਬਚਨੀ, ਬੋੜ ਨਾ ਸੰਕਟ ਦੁਆਰਾ।
ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਨੂੰ ਜੀਵਨ ਵਿੱਚ ਸੱਚ ਕਰਕੇ ਜਾਣਿਆ, ਸਤਿਗੁਰਾਂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ ਕੀਤਾ, ਉਹਨਾਂ ਦੀ ਕਮਾਈ ਕਰਨ ਦਾ ਯਤਨ ਕੀਤਾ, ਉਹਨਾਂ ਦਾ ਜਨਮ ਮਰਨ ਦਾ ਫਾਹਾ ਵੀ ਕੱਟਿਆ ਗਿਆ, ਤੇ ਜਿਹੜਾ ਸੰਕਟ ਦੁਆਰਾ ਹੈ, ਜਿਹੜੀਆਂ ਦੁੱਖ ਦੀਆਂ ਘੜੀਆਂ ਨੇ, ਜੋ ਧਰਮ ਰਾਜ ਦਾ ਦੰਡ ਹੈ, ਉਸ ਤੋਂ ਵੀ ਗੁਰਮੁਖ ਜਨ ਸਦਾ ਲਈ ਮੁਕਤ ਹੋ ਜਾਂਦੇ ਨੇ।
ਨਾਨਕ ਸਰਨ ਗਾਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰ।
ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਏ ਫਰਮਾਉਂਦੇ ਨੇ, ਹੇ ਨਾਨਕ, ਉਸ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਉਣਾ ਕਰੀਏ, ਉਸ ਨੂੰ ਸਦਾ ਸਦਾ ਨਮਸਕਾਰ ਕਰੀਏ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰ ਸਿਉ ਜੋੜਿਆ। ਐਸੇ ਮੇਰੇ ਸੋਹਣੇ ਸਤਿਗੁਰ ਦੀਨ ਦਿਆਲ ਬਖਸ਼ਿਸ਼ਾਂ ਦੇ ਸਾਗਰ ਅੱਜ ਪਾਵਨ ਉਪਦੇਸ਼ ਦੇ ਰਾਹੀਂ ਸਾਨੂੰ ਝੂਠ ਤੇ ਨਿੰਦਿਆ ਨੂੰ ਤਿਆਗ ਕੇ ਸੱਚ ਵਾਲਾ ਜੀਵਨ ਜਿਉਣ ਦਾ ਉਪਦੇਸ਼ ਪਏ ਬਖਸ਼ਿਸ਼ ਕਰਦੇ ਨੇ। ਆਓ ਹੁਕਮਨਾਮੇ ਦੀ ਵਿਚਾਰ ਦੇ ਨਾਲ ਨਾਲ ਸਤਿਗੁਰਾਂ ਦਾ ਬਖਸ਼ਿਆ ਹੋਇਆ ਅੱਜ ਲੜੀਵਾਰ ਸ਼ਬਦ ਇਸ ਦੀ ਵਿਚਾਰ ਨੂੰ ਵੀ ਪੜ੍ਹਨਾ ਕਰੀਏ ਜੀ।
ਸੋਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾ ਕਉ ਹਉ ਜੀਵਾ।
ਸਤਿਗੁਰੂ ਪੰਚਮ ਪਾਤਸ਼ਾਹ ਦੇ ਇਹ ਪਾਵਨ ਬਚਨ ਸੂਹੀ ਰਾਗ ਦੇ ਵਿੱਚ ਗੁਰੂ ਦੇ ਕੀਰਤਨੀਆਂ ਨੂੰ ਕੀਰਤਨ ਕਰਨ ਦਾ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਤੇ ਸੱਚੇ ਪਾਤਸ਼ਾਹ ਦੀਨ ਦਿਆਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 740 ਅੰਗ ਤੇ ਇਹ ਸ਼ਬਦ ਸੁਭਾਏ ਮਾਨ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਕਿਰਪਾ ਕਰਦੇ ਨੇ। ਸਿਮਰ ਸਿਮਰ ਤਾਂ ਕੋ ਹਉ ਜੀਵਾਂ, ਮੈਂ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਦਿਆਂ, ਅਰਾਧਦਿਆਂ, ਚਿਤਵਨ ਕਰਦਿਆਂ, ਸਿਮਰਦਿਆਂ ਹੀ ਜੀਵਨ ਜਿਉਂਦਾ ਹਾਂ।
ਚਰਨ ਕਮਲ ਤੇਰੇ ਧੋਏ ਧੋਏ ਪੀਵਾਂ।
ਸਤਿਗੁਰਾਂ ਦਾ ਇੱਕ ਪਾਵਨ ਉਪਦੇਸ਼, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਮੇਰੇ ਸਤਿਗੁਰ ਦੀਨ ਦਿਆਲਾ, ਅੱਜ ਵੀ ਪੰਚਮ ਪਾਤਸ਼ਾਹ ਇਹੋ ਗੱਲ ਪਈ ਸਮਝਾਉਂਦੇ ਨੇ, ਯਤਨ ਕਰ ਰਹੇ ਨੇ ਕਿਤੇ ਮਨੁੱਖ ਨੂੰ ਉਸ ਸੱਚੇ ਸਤਿਗੁਰੂ ਬਖਸ਼ਿਸ਼ਾਂ ਦੇ ਦਾਤਾ ਮਹਿਰਾਮਤ ਦੇ ਸਾਗਰ ਉਸ ਪਰਮੇਸ਼ਵਰ ਦਿਆਲ ਦੀ ਬਚਨ ਕਮਾਉਣ ਦੀ ਜਾਚ, ਚਰਨ ਧੋ ਕੇ ਪੀਣ ਦੀ ਜਾਚ। ਚਰਨ ਧੋਣਾ ਕੀ ਹੈ? ਸਤਿਗੁਰਾਂ ਦੇ ਪਾਵਨ ਬਚਨਾਂ ਦੀ ਕਮਾਈ ਕਰਨਾ, ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸੁਣਨਾ, ਹਿਰਦੇ ਵਿੱਚ ਧਾਰਨਾ, ਗੁਰੂ ਪੂਰੇ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ, ਉਸਤਤ ਕਰਨਾ। ਸਾਧ ਸੰਗਤ ਜੀ, ਇਹ ਉਸਤਤ ਲਫ਼ਜ਼ ਸਹਿਜ ਸੁਭਾਅ ਰਸਨਾ ਤੇ ਆ ਗਿਆ, ਚਾਰ ਅੱਖਰਾਂ ਨੂੰ ਜੋੜ ਕੇ ਲਫ਼ਜ਼ ਬਣਿਆ ਊੜਾ ਸੱਸਾ ਤੱਤਾ ਤੇ ਫਿਰ ਤੱਤੇ ਨੂੰ ਸਿਹਾਰੀ। ਇੱਥੇ ਇੱਕ ਬੇਨਤੀ ਕਰਾਂ, ਸਮਾਂ ਨਹੀਂ ਇੱਕ ਇੱਕ ਅੱਖਰ ਦੀ ਵਿਚਾਰ ਦਾ, ਉਸਤਤ ਲਫ਼ਜ਼ ਨੂੰ ਕਿਤੇ ਵੱਖ ਵੱਖ ਪੜ੍ਹੀਏ, ਸੰਧੀ ਵਿਛੇਦ ਕਰੀਏ, ਸੈਪਰੇਟ ਕਰਕੇ ਪੜ੍ਹੀਏ ਤੇ ਇੱਕ ਬੜਾ ਡੂੰਘਾ ਸੁਨੇਹਾ ਸਤਿਗੁਰੂ ਇਸ ਲਫ਼ਜ਼ ਵਿੱਚੋਂ ਦੇ ਰਹੇ ਨੇ। ਪੜ੍ਹਦੇ ਹੋ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਉਸਤਤ ਲਫ਼ਜ਼ ਨੂੰ ਤੁਸੀਂ ਵੱਖ ਵੱਖ ਪੜ੍ਹੋ, ਇੱਕ ਬੜਾ ਡੂੰਘਾ ਸੁਨੇਹਾ ਮੇਰੇ ਸਤਿਗੁਰੂ ਦਾ, ਉਸਤਤ ਕਰਕੇ ਹੀ ਉਸ ਤੱਤ ਤੱਕ ਪਹੁੰਚਿਆ ਜਾ ਸਕਦਾ। ਉਹ ਤੱਤ ਕਿਹੜਾ? ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ।
ਸੋ ਹਰ ਮੇਰਾ ਅੰਤਰ ਜਾਮੀ।
ਉਹ ਪਰਮੇਸ਼ਵਰ ਜੋ ਦਿਲਾਂ ਦੀ ਜਾਣਨ ਵਾਲਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਂਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਨਿੱਕੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਜੀਵ ਤੱਕ, ਇੱਥੇ ਕਲਗੀਧਰ ਪਾਤਸ਼ਾਹ ਨੇ ਕੀੜੀ ਤੋਂ ਲੈ ਕੇ ਹਾਥੀ ਦੀ ਮਿਸਾਲ ਦਿੱਤੀ। ਚੀਂਟੀ ਆਖਦੇ ਨੇ ਕੀੜੀ ਨੂੰ ਤੇ ਕੁੰਚਰ ਆਖਦੇ ਨੇ ਹਾਥੀ ਨੂੰ। ਨਿੱਕੇ ਜੀਵ ਤੋਂ ਲੈ ਵੱਡੇ ਤੋਂ ਵੱਡੇ ਜੀਵ ਤੱਕ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ
ਭਗਤ ਜਨਾ ਕਾ ਸੰਗ ਸੁਆਮੀ।
ਇਸ ਪਾਵਨ ਸ਼ਬਦ ਦੀ ਰਹਾਓ ਦੀ ਪੰਕਤੀ, ਉਹ ਪਰਮੇਸ਼ਵਰ ਦਿਆਲ ਜੋ ਸਦਾ ਭਗਤਾਂ ਦੇ ਅੰਗ ਸੰਗ ਹੁੰਦਾ ਹੈ, ਅੰਗੀਕਾਰ ਕਰਦਾ ਹੈ, ਉਹ ਸਦਾ ਭਗਤਾਂ ਦੀ ਪੈਜ ਰੱਖਦਾ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਣਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਕੇਵਲ ਕਲਯੁਗ ਦੀ ਗੱਲ ਨਹੀਂ, ਆਦ ਕਾਲ ਤੋਂ ਸਤ ਯੁਗ ਬੀਤ ਗਿਆ, ਤ੍ਰੇਤਾ ਯੁਗ ਬੀਤ ਗਿਆ, ਦੁਆਪਰ ਯੁਗ ਬੀਤ ਗਿਆ, ਕਲਯੁਗ ਦਾ ਸਮਾਂ, ਉਹ ਸਾਰਿਆਂ ਯੁਗਾਂ ਦੇ ਵਿੱਚ ਆਪਣੇ ਭਗਤ ਪਿਆਰਿਆਂ ਦੀ ਪ੍ਰਤਪਾਲਨਾ ਕਰਦਾ ਹੈ।
ਰਹਾਓ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ।
ਉਸ ਪਰਮੇਸ਼ਵਰ ਦਾ ਅੰਮ੍ਰਿਤ ਰੂਪੀ ਨਾਮ ਜਦੋਂ ਕੰਨਾਂ ਵਿੱਚ ਸੁਣੀਂਦਾ ਹੈ, ਕੰਨਾਂ ਵਿੱਚ ਜਦੋਂ ਗੁਰ ਸ਼ਬਦ ਦੀ ਸੋ ਪੈਂਦੀ ਹੈ ਤੇ ਜੀਵਨ ਨੂੰ ਜਾਚ ਮਿਲਦੀ ਹੈ, ਜੀਵਨ ਨੂੰ ਉਤਸ਼ਾਹ ਪ੍ਰਾਪਤ ਹੁੰਦਾ, ਉਮਾਹ ਪ੍ਰਗਟ ਹੁੰਦਾ ਤੇ ਉਸ ਪਿਆਰੇ ਦਾ ਨਾਮ ਚਿਤਵਦਾ ਹਾਂ।
ਆਠ ਪਹਿਰ ਤੇਰੇ ਗੁਣ ਗਾਵਾਂ।
ਅੱਠੇ ਪਹਿਰ ਉਸ ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਪਰਮੇਸ਼ਵਰ ਨੂੰ ਸਦਾ ਭਾਉਂਦੇ ਨੇ। ਐਸੇ ਪਰਮੇਸ਼ਵਰ ਦੀ ਖੁਸ਼ੀ ਪ੍ਰਾਪਤ ਕਰਨ ਲਈ ਮੈਂ ਸਦਾ ਉਸ ਪਰਮੇਸ਼ਵਰ ਦੀ ਯਾਦ ਵਿੱਚ ਜੁੜਿਆ ਰਹਿੰਦਾ ਹਾਂ।
ਪੇਖ ਪੇਖ ਲੀਲਾ ਮਨ ਆਨੰਦਾ।
ਉਸ ਪਰਮੇਸ਼ਵਰ ਦੀ ਲੀਲਾ ਵੇਖ ਕੇ ਮਨ ਅਸਚਰਜ ਹੁੰਦਾ ਹੈ, ਆਨੰਦ ਹੁੰਦਾ ਹੈ, ਵਿਸਮਾਦ ਵਿੱਚ ਆਉਂਦਾ ਹੈ। ਉਸ ਪਰਮੇਸ਼ਵਰ ਦੀ ਲੀਲਾ ਜੋ ਐਸੀ ਹੋਈ, ਸਾਧ ਸੰਗਤ ਜੀ, ਉਸ ਪਰਮੇਸ਼ਵਰ ਦੀ ਇੱਕ ਗੱਲ ਨੂੰ ਬਿਆਨ ਕਰਾਂ। ਕਲਗੀਧਰ ਪਾਤਸ਼ਾਹ ਨੇ ਜਿੱਥੇ ਆਪਣੇ ਸਿੱਖ ਨੂੰ ਪੰਜ ਕੱਕੇ ਬਖਸ਼ਿਸ਼ ਕੀਤੇ ਨੇ ਨਾ, ਪੰਜ ਕਕਾਰ, ਸਿੱਖ ਦਾ ਪਹਿਰਾਵਾ, ਸਿੱਖ ਦਾ ਲਿਬਾਸ ਹੈ ਪੰਜ ਕਕਾਰ। ਤੇ ਸਾਧ ਸੰਗਤ ਜੀ, ਦੋਏ ਘਰ ਜੋੜ ਇੱਕ ਬੇਨਤੀ ਕਰਾਂ, ਪੰਜ ਕੱਕੇ ਮਾਲਕ ਨੇ ਆਪਣੇ ਹੱਥ ਵਿੱਚ ਵੀ ਰੱਖੇ ਨੇ। ਜਿੱਥੇ ਪੰਜ ਕੱਕੇ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤੇ ਨੇ, ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ, ਉੱਥੇ ਪੰਜ ਕੱਕੇ ਸਤਿਗੁਰੂ ਨੇ ਆਪਣੇ ਹੱਥ ਵਿੱਚ ਵੀ ਰੱਖੇ ਨੇ। ਉਹ ਪੰਜ ਕੱਕੇ ਕਿਹੜੇ ਨੇ, ਕਿਹਨੂੰ ਦੇਣਾ, ਕੀ ਦੇਣਾ, ਕਿੰਨਾ ਦੇਣਾ, ਕਦੋਂ ਦੇਣਾ ਤੇ ਕਿਵੇਂ ਦੇਣਾ, ਇਹ ਪੰਜ ਕੱਕੇ ਮਾਲਕ ਦੇ ਹੱਥ ਵਿੱਚ ਨੇ, ਸਮਰੱਥ ਗੁਰੂ ਦੇ ਹੱਥ ਵਿੱਚ ਨੇ, ਕਿਸੇ ਦੇਹਧਾਰੀ ਗੁਰੂ ਡੰਮ ਦੇ ਹੱਥ ਵਿੱਚ ਨਹੀਂ, ਉਸ ਕਰਤੇ ਦੇ ਹੱਥ ਵਿੱਚ ਨੇ। ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ।
ਗੁਣ ਅਪਾਰ ਪ੍ਰਭ ਪਰਮਾਨੰਦਾ।
ਹੇ ਸਦ ਚਿਤ ਆਨੰਦ ਪਰਮੇਸ਼ਵਰ ਵਾਹਿਗੁਰੂ ਜੀ, ਤੁਹਾਡੇ ਗੁਣ ਬੇਅੰਤ ਨੇ। ਤੂੰ ਬੇਅੰਤ ਕੋ ਵਿਰਲਾ ਜਾਣਾ, ਗੁਰਪ੍ਰਸਾਦ ਕੋ ਸ਼ਬਦ ਪਛਾਣਾ, सेवक की अरदास प्यारे जब जीवा प्रभ चरण तुम्हारे दयाल पुरख मेरे प्रभ दाते जिसे जनावहो तिने तुम जाते सदा सदा जाई बलिहारी इत उत देखो ओट तुम्हारी मोहे निर्गुण गुण किछु ना जाता नानक साधु देख मन राता हे सतगुर दयाल जी तुसी परम आनंद विच हो ते तुहाडे नाम जपण वाले तुहाडी शरण विच आण वाले भी ओ भी परमानंद दा निज स्वरूप हो जांदे हन
जाका सिमरन कछ पाओ ना व्यापा
ਉਸ ਪਰਮੇਸ਼ਵਰ ਦਾ ਨਾਮ ਜਪਿਆਂ ਸਿਮਰਨ ਕੀਤਿਆਂ ਚਿਤਵਨ ਕੀਤਿਆਂ ਜੀਵਨ ਵਿੱਚੋਂ ਹਰ ਪ੍ਰਕਾਰ ਦਾ ਭੈ ਦੁੱਖ ਦਰਦ ਆਦਿਕ ਸਦਾ ਲਈ ਮੁੱਕ ਜਾਂਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰੱਸੇ पूरे गुर ते जानी ओ पूरे गुरु दी दयालता बख्शिश उस दी महिमा जीवन विचों सब अवगुणा दा सब दुखां दा कल कलेश आदक दा नाश कर दी है
सदा सदा नानक हर जप
पंचम पातशाह धन श्री गुरु अर्जन देव जी दे मुबारक बोल हे नानक ਉਸ ਪਰਮੇਸ਼ਵਰ ਦਿਆਲ ਦੀ ਸਦਾ ਉਪਮਾ ਕੀਤਾ ਕਰ ਸਦਾ ਵਡਿਆਈ ਕੀਤਾ ਕਰ ਕਿਉਂਕਿ ਉਹ ਵੱਡੇ ਤੋਂ ਵੱਡਾ ਹੈ ਪਿਤਾ ਜੀ ਦਾ ਫੁਰਮਾਨ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ तेज अपना आप जर सर्व कला भरपूर दिसै जत कता नानक दासन दास तुद आगे बिनवता ओ सतगुर सच्चे पातशाह मेरा सोहना रब मेरा सोहना दातार जो निरंकार आप गुरु नानक दे रूप विच इस संसार ते प्रगट होया गुर जैसा नाही को देव जिस मस्तक भाग सो लागा सेव ऐसे मेरे सोने सतगुर दीन दयाल बख्शिशां दे दाते मेहनां दे साई अज पावन उपदेश दे राही सानू एक परमात्मा दे नाल जोड़न दी जाच दर्शाउंदे ने क्योंकि सिखी दा मूल उपदेश है पूजा अकाल की परचा शब्द का दीदार खालसे का जिथे पूजा लफज आ जावे ना उथे दोए कर जोड़ एक बेनती करा सिखा पूजा वेले तेरे हिरदे विच दूजा ना होवे पूजा वेले केवल एक अकाल दूजा काहे सिमरिए दूजे नू की लोड़ है चितवन दी जे मेरा दयाल ही समरथ है मेरा गुरु ही समरथ है फिर क्यों ना मान नाल आखां ऐसे गुर को बल बल जाइए आप मुकत मोहे तारे सतगुर बख्शिश करन अज दे पावन फुरमान अज दे लड़ीवार शब्द दी विचार सतगुरां ने आप सीस ते हाथ रख के सेवा लई हाँ आपो बोल ना जानदा मैं कहया सब हुक्म आओ जियो सच कह दिया क्या हम कथें किछ कथ नहीं जाना प्रभ भावे तवे बुलान बहुत शुकराने धन श्री गुरु अर्जन देव जी दे जिन्हां ने आप तरस करके अपने चरणा विच भाया सीस ते हाथ रख के सीस ते छड़ी रख के कृपा दी आप बख्शिश करके सेवा लई शुक्र गुजार हां धन गुरु ग्रंथ साहब जी दे जिन्हां ने प्रकाशमान होके वातावरण नु सुभायमान कीता दस रहा गरीबां नु अपने दर घर दी सुमत बख्शी शुक्र गुजार हां समूह श्रोमणी गुरुद्वारा प्रबंधक कमेटी खास तौर ते सिंह साहब हैड ग्रंथी साहब भाई साहब भाई जगतार सिंह जी श्री हरिमंदर साहब दे हैड ग्रंथी जिन्हां ने दास नु गरीब जान के गुरु नानक दे दर घर दी सेवा बख्शी बहुत शुक्र गुजार रब वर्गियां संगता दे जिन्हां ने दर्शन दिदारे बख्श के दास गरीब नु कृतार्थ कीता आओ अज दे पावन मुखवाग दियां अखीरलियां पंक्तियां पढ़ के फेर समाप्ति करिए सतगुर सच्चे पातशाह कृपा करन जी
जागा सिमरन काश पाओ ना व्यापा
सदा सदा, सदा, सदा।
ਨਾਨਕ ਹਰ ਜਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।